ਅਗਲੇ ਸ਼ਬਦ ਵਿੱਚ ਪਾਵਨ ਬਚਨ ਹਨ, ਰਿੱਧ ਸਿੱਧ ਜਾ ਕਉ ਫੁਰੀ ਤਬ ਕਾਹੂ ਸਿਉਂ ਕਿਆ ਕਾਜ। ਜਿਹਨੂੰ ਰਿੱਧੀ ਸਿੱਧੀ ਫੁਰੀ ਹੈ, ਸਫੁਰਨ ਭਾਵ ਪ੍ਰਗਟ ਹੋਈ ਹੈ, ਤਾਂ ਉਸਦਾ ਕਿਸੇ ਪਾਸੋਂ ਮੰਗਣ ਦਾ ਕੀ ਕੰਮ ਹੈ? ਕੋਈ ਸੰਤਾਂ ਦਾ ਭੇਖ ਬਣਾ ਕੇ ਮੰਗਦਾ ਫਿਰਦਾ ਸੀ, ਲੋਕਾਂ ਨੂੰ ਆਖੇ ਮੈਨੂੰ ਰੋਟੀ ਖਵਾਓ ਮੈਂ ਤੁਹਾਨੂੰ ਰਿੱਧੀਆਂ ਸਿੱਧੀਆਂ ਦੇਵਾਂਗਾ। ਪਰ ਜਦ ਕਬੀਰ ਜੀ ਕੋਲੋਂ ਵੀ ਉਹਨੇ ਆ ਕੇ ਮੰਗਿਆ ਤੈਨੂੰ ਰਿੱਧੀਆਂ ਸਿੱਧੀਆਂ ਦੇਊਂਗਾ, ਤਾਂ ਕਬੀਰ ਜੀ ਉਹਨੂੰ ਕਹਿਣ ਲੱਗੇ ਤੈਨੂੰ ਜਾਂ ਰਿੱਧੀਆਂ ਸਿੱਧੀਆਂ ਮਿਲ ਗਈਆਂ ਫਿਰ ਮੰਗਦਾ ਕਾਹਨੂੰ ਫਿਰਦਾ? ਤੇਰੇ ਕਹਿਣੇ ਕੀ ਗਤ ਕਿਆ ਕਹਾਂ, ਮੈਂ ਬੋਲਤ ਹੀ ਬੜ ਲਾਜ। ਜਿਹੜਾ ਮੈਨੂੰ ਰੋਟੀ ਖਵਾਏਗਾ ਉਹਨੂੰ ਮੈਂ ਰਿੱਧੀ ਸਿੱਧੀ ਦੇਵਾਂਗਾ। ਇਸ ਤਰ੍ਹਾਂ ਤੇਰੇ ਕਹਿਣ ਦੀ ਗਤ ਰੀਤੀ ਹੈ ਸੁਣ ਕੇ ਮੈਂ ਤੈਨੂੰ ਕੀ ਕਹਾਂ, ਤੈਂ ਮਿੱਥਿਆਵਾਦੀ ਨਾਲ ਬੋਲਣ ਕਰਕੇ ਹੀ ਮੈਨੂੰ ਬੜੀ ਲਾਜ ਸ਼ਰਮ ਆਉਂਦੀ ਹੈ। ਤੂੰ ਮਿੱਥਿਆਵਾਦੀ ਹੈ ਨਾ, ਇਸ ਕਰਕੇ ਤੇਰੇ ਨਾਲ ਬੋਲਣ ਕਰਕੇ ਮੈਨੂੰ ਸ਼ਰਮ ਆਉਂਦੀ ਹੈ। ਅੱਗਿਓਂ ਕਹਿਣ ਲੱਗਿਆ ਮੈਂ ਰਾਮ ਨੂੰ ਪਾਇਆ, ਤਾਂ ਕਬੀਰ ਜੀ ਨੂੰ ਇਉਂ ਚੱਕਰਾਂ 'ਚ ਪਾਉਣ ਲੱਗਿਆ, ਕਬੀਰ ਜੀ ਕਿੱਥੇ ਇੰਨੇ ਪਹੁੰਚੇ ਹੋਏ ਮਹਾਂਪੁਰਖ, ਬ੍ਰਹਮ ਗਿਆਨ 'ਚ ਰੱਤੇ ਹੋਏ, ਆਰਾਮ ਜੇ ਪਾਇਆ ਰਾਮ ਤੇ ਭਵੈ ਨਾ ਬਾਰੈ ਬਾਰ ਰਹਾਓ। ਪਹਿਲਾਂ ਰਾਮ ਤੋਂ ਮਤਲਬ ਹੈ ਹੇ ਭਾਈ, ਜਿਹਨੇ ਰਾਮ ਪਰਮਾਤਮਾ ਨੂੰ ਪਾਉਣਾ ਕੀਤਾ ਉਹ ਪੁਰਸ਼ ਬਾਰਾਂ ਬਾਰ ਮੁੜ ਮੁੜ ਕੇ ਹਰ ਇੱਕ ਦੇ ਬੂਹੇ ਅੱਗੇ ਦਰਵਾਜ਼ੇ ਦਰਵਾਜ਼ੇ ਤੇਰੇ ਵਾਂਗੂ ਨਹੀਂ ਭਟਕਦਾ ਫਿਰਦਾ। ਝੂਠਾ ਜੱਗ ਡਹਿਕੈ ਕਨਾ, ਦਿਨ ਦੋਏ ਬਰਤਨ ਕੀ ਆਸ। ਝੂਠਾ ਜੋ ਸੰਸਾਰ ਹੈ ਇਸ ਵਿੱਚ ਤੂੰ ਕਨਾ ਹੁੰਦਾ, ਬਹੁਤਾ ਜ਼ਿਆਦਾ ਡਹਿਕਦਾ ਫਿਰਦਾ, ਭਟਕਦਾ ਫਿਰਦਾ। ਨੌਵੇਂ ਪਾਤਸ਼ਾਹ ਨੇ ਵੀ ਇਹੀ ਅੱਖਰ ਵਰਤੇ ਨੇ ਪਾਵਨ ਬਾਣੀ 'ਚ, ਦੁਆਰ ਹੈ ਦੁਆਰ ਸਵਾਨ ਜਿਉਂ ਡੋਲਤ, ਨਹਿ ਸੁੱਧ ਰਾਮ ਭਜਨ ਮਾਨਸ ਜਨਮ ਕਾਰਥ ਖੋਵਤ। ਲਾਜ ਨਾ ਲੋਕ ਹੱਸਣ ਕੀ, ਜਿਨ੍ਹਾਂ ਪਦਾਰਥਾਂ ਦੇ ਵਰਤਨ ਦੀ ਤੂੰ ਬਹੁਤੀ ਆਸਾ ਕਰਦਾ, ਇਹ ਇੱਕ ਦੋ ਦਿਨ ਦੇ ਰਹਿਣ ਵਾਲੇ ਆ। ਜਿਸ ਨੂੰ ਤੂੰ ਅਸਥਿਰ ਕਰ ਮੰਨ ਹੈ ਤੇ ਪਾਹੁਣ ਦੋ ਦਾਹ। ਸੋ ਇਸ ਕਰਕੇ ਕਬੀਰ ਜੀ ਉਹਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ, ਰਾਮ ਉਦਕ ਜਿਹੇ ਜਨ ਪੀਆ ਤੇ ਬਹੁਰ ਨਾ ਭਈ ਪਿਆਸ। ਜਿਸ ਗੁਰਮੁਖ ਜਗਿਆਸੂ ਜਨ ਨੇ ਗੁਰਾਂ ਦੁਆਰੇ ਰਾਮ ਨਾਮ ਰੂਪੀ ਉਦਕ ਹੁੰਦਾ ਜਲ ਪੀਣਾ ਕੀਤਾ, ਉਹਨੂੰ ਫਿਰ ਪਦਾਰਥਾਂ ਤੇ ਵਿਸ਼ੇ ਵਿਕਾਰਾਂ ਦੀ ਪਿਆਸ ਪਾਵਤ ਰਹਿ ਨਹੀਂ ਹੁੰਦੀ। ਗੁਰਪ੍ਰਸਾਦ ਜਿਹੇ ਬੁੱਝਿਆ ਆਸਾ ਤੇ ਭਇਆ ਨਿਰਾਸ। ਗੁਰਾਂ ਦੀ ਕਿਰਪਾ ਨਾਲ ਜਿਨ੍ਹਾਂ ਦੇ ਨੇ ਨਾਮ ਦਾ ਚਿੰਤਨ ਕਰਨਾ ਜਾਂ ਫਿਰ ਸਵੈ ਸਰੂਪ ਨੂੰ ਸਮਝਣਾ ਕੀਤਾ, ਉਹ ਆਸਾ ਰੂਪ ਜੋ ਸੰਸਾਰ ਤੋਂ ਨਿਰਾਸ਼ ਹੋ ਗਿਆ ਅਤੇ ਤੂੰ ਕਈ ਤਰ੍ਹਾਂ ਦੀ ਆਸ ਕਰਦਾ ਫਿਰਦਾ, ਇਸ ਤੋਂ ਪਤਾ ਲੱਗਦਾ ਕਿ ਤੂੰ ਪਖੰਡੀ ਹੈ। ਸਭ ਸੱਚ ਨਦਰੀ ਆਇਆ ਜੋ ਆਤਮ ਪਇਆ ਉਦਾਸ। ਉਹਨਾਂ ਨੂੰ ਸੱਚਾ ਪਰਮਾਤਮਾ ਹੀ ਸਾਰੇ ਪਰਿਪੂਰਨ ਨਿਗਾਹ ਆਇਆ। ਜਾਓ ਜਿਸ ਵੇਲੇ ਆਤਮ ਜਿਹੜਾ ਮਨ ਸੰਸਾਰ ਤੋਂ ਉਦਾਸੀਨ ਹੋਇਆ, ਰਾਮ ਨਾਮ ਰਸ ਚਾਖਿਆ, ਹਰ ਨਾਮਾ ਹਰ ਤਾਰ। ਮਨ ਦੇ ਉਦਾਸੀਨ ਹੋਣ ਨਾਲ ਰਾਮ ਨਾਮ ਰੂਪੀ ਰਸ ਚੱਖਣਾ ਕੀਤਾ ਅਤੇ ਹਰ ਹਰ ਨਾਮ ਵਿੱਚ ਉਹਨਾਂ ਨੇ ਤਾਰ ਹੁੰਦੀ ਤੇਲ ਧਾਰਾ ਵਾਂਗ ਬਿਰਤੀ ਲਗਾਉਣਾ ਕੀਤੀ ਹੈ। ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵ ਤਾਰ। ਤਾਰ ਹੁੰਦੀ ਤੇਲ ਧਾਰਾ ਵਾਂਗ ਬਿਰਤੀ ਲਗਾਉਣਾ ਕੀਤੀ ਹੈ। ਹਰ ਹਰ ਦਾ ਨਾਮ ਜੋ ਤਾਰਨ ਵਾਲਾ ਹੈ, ਉਸ ਹਰੀ ਦੇ ਰਾਮ ਨਾਮ ਰਸ ਨੂੰ ਜਿਨ੍ਹਾਂ ਨੇ ਚੱਖਿਆ ਹੈ। ਕਹੋ ਕਬੀਰ ਕੰਚਨ ਭਇਆ ਭ੍ਰਮ ਗਿਆ ਸਮੁੰਦਰੈ ਪਾਰ। ਕਬੀਰ ਜੀ ਕਥਨ ਕਰਦੇ ਆ ਉਹ ਸੋਨੇ ਵਾਂਗ ਸ਼ੁੱਧ ਹੋ ਗਿਆ, ਸੋ ਉਹਦਾ ਭਰਮ ਸਮੁੰਦਰ ਤੋਂ ਪਾਰ ਚਲਿਆ ਗਿਆ, ਪਾਵਤ ਅੰਤ ਦੂਰ ਹੋ ਗਿਆ। ਭਰਮ ਦੇ ਨਿਵਿਰਤ ਹੋਣ ਨਾਲ ਇਹ ਜੀਵ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ। ਸੋ ਇਸ ਪ੍ਰਕਾਰ ਸਮੁੰਦਰਾਂ ਦਾ ਭਾਵ ਇਹ ਵੀ ਹੁੰਦਾ ਸਮ ਉਦਰਾ, ਭਲੀ ਪ੍ਰਕਾਰ ਮਾਤਾ ਦੇ ਉਦਰ ਵਿੱਚ ਆਉਣ ਜਾਣ ਤੋਂ ਪਾਰ ਹੋ ਗਿਆ। ਅਗਲੇ ਸ਼ਬਦ ਵਿੱਚ ਪਾਵਨ ਉਪਦੇਸ਼ ਕਰਦੇ ਹਨ, ਜਿਸ ਪ੍ਰਕਾਰ ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵ ਹੈਗੇ। ਬਹੁਤ ਸਾਰੇ ਕਾਂਸ਼ੀ ਨਿਵਾਸੀ ਪੰਡਤਾਂ ਨੇ ਇਕੱਠੇ ਹੋ ਕੇ ਕਬੀਰ ਜੀ ਨੂੰ ਆ ਕੇ ਕਿਹਾ ਕਿ ਤੁਸੀਂ ਜੁਲਾਹੇ ਆਉਂਦੇ ਵਿੱਚੋਂ ਇਹ ਨੀਚ ਜਾਤ ਹੁੰਦੀ ਅਤੇ ਗ੍ਰਿਸਤੀ ਹੋ ਕੇ ਤੂੰ ਸੰਤਾਂ ਮਹਾਤਮਾ ਨੂੰ ਵੀ ਉਪਦੇਸ਼ ਕਰਦਾ ਅਤੇ ਹਰ ਇੱਕ ਮਤ ਦੀ ਨਿਖੇਧੀ ਕਰਦਾ, ਇਸ ਕਰਕੇ ਤੂੰ ਮੁਕਤ ਨਹੀਂ ਹੋਏਗਾ, ਸੰਸਾਰ ਵਿੱਚ ਆਉਣ ਜਾਣ ਦਾ ਚੱਕਰ ਤੇਰਾ ਬਣਿਆ ਹੀ ਰਹੇਗਾ। ਇਹ ਬਚਨ ਸੁਣ ਕੇ ਕਬੀਰ ਜੀ ਨੇ ਕਿਹਾ ਬਹੁਰ ਹਮ ਕਾਹੇ ਆਵਹਿੰਗੇ। ਜਦ ਬ੍ਰਹਮ ਗਿਆਨ ਦੁਆਰਾ ਇੱਕ ਵਾਰੀ ਅਸੀਂ ਪਰਮਾਤਮਾ ਨਾਲ ਮਿਲ ਗਏ ਤਾਂ ਫਿਰ ਸੰਸਾਰ ਵਿੱਚ ਅਸੀਂ ਕਿਸ ਵਾਸਤੇ ਆਵਾਂਗੇ? ਫਿਰ ਨਹੀਂ ਆਵਾਂਗੇ। ਸੋ ਪੰਡਤ ਆਖਿਆ ਤੂੰ ਜੀਵ ਜੁਲਾਹਿਆ ਨੀਚ ਉਪਾਧੀ ਵਾਲਾ, ਤੇਰਾ ਪਰਮਾਤਮਾ ਨਾਲ ਮਿਲਾਪ ਕਿਵੇਂ ਹੋ ਗਿਆ? ਨੀਚ ਬੰਦੇ ਨੂੰ ਤਾਂ ਰੱਬ ਦਰਸ਼ਨ ਨਹੀਂ ਦਿੰਦਾ। ਉਸ ਵਕਤ ਕਬੀਰ ਜੀ ਨੇ ਉਪਦੇਸ਼ ਕੀਤਾ ਉਹਨਾਂ ਨੂੰ ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵ ਹੈਗੇ। ਸੋ ਇਹ ਸਮੁੰਦਰ ਦਾ ਉਦਕ ਜਿਹੜਾ ਜਲ ਹੈ, ਇਹ ਤਲਾਬ ਦਾ ਜਲ ਸਲਲ ਭਾਵ ਜਲ ਹੈ। ਸੋ ਇਹ ਨਦੀ ਦਾ ਤਰੰਗ ਭਾਵ ਜਲ ਚੱਲ ਰਿਹਾ, ਅਲੱਗ ਅਲੱਗ ਕਹਿੰਦੇ ਆਪਾਂ। ਸੋ ਉਪਾਧੀ ਭੇਦ ਕਰਕੇ ਇਹ ਸਭ ਜਲ ਦੀਆਂ ਸਾਖਿਆ ਭਾਵ ਸੰਗਿਆ ਹੋ ਰਹੀਆਂ ਨੇ। ਵੱਖਰੇ ਵੱਖਰੇ ਸਥਾਨ 'ਤੇ ਪਾਣੀ ਆਉਣ ਕਰਕੇ ਉਹਦੇ ਨਾਮ ਵੀ ਵੱਖਰੇ ਵੱਖਰੇ ਲਏ ਜਾਂਦੇ ਆ। ਨਦੀ ਇਹ ਸਰੋਵਰ ਹੈ, ਇਹ ਸਮੁੰਦਰ ਹੈ, ਇਹ ਖੂਹ ਹੈ। ਪਰ ਜਿਸ ਵੇਲੇ ਉਪਾਧੀ ਦੂਰ ਹੋ ਜਾਵੇ ਤਾਂ ਸਾਰਾ ਜਲ ਕੇਵਲ ਜਲ ਵਿੱਚ ਹੀ ਸਮਾ ਜਾਂਦਾ। ਇਸੇ ਤਰ੍ਹਾਂ ਤਹਿ ਕਰਨ ਅਵਿਦਿਆ ਉਪਾਧੀ ਕਰਕੇ ਸਭ ਕੁਝ ਬ੍ਰਹਮ ਤੋਂ ਵੱਖਰਾ ਪ੍ਰਤੀਤ ਹੋ ਰਿਹਾ ਕਿ ਇਹ ਉਦਕ ਸਮੁੰਦਰ ਭਾਵ ਈਸ਼ਵਰ ਹੈ, ਇਹ ਨਦੀ ਤਰੰਗ ਜੀਵ ਹੈ। ਪਰ ਜਿਸ ਵੇਲੇ ਅੰਤਹਿ ਕਰਨ ਅਤੇ ਅਵਿਦਿਆ ਉਪਾਧੀ ਦੂਰ ਕਰ ਦਿੱਤੀ ਤਾਂ ਜੀਵ ਈਸ਼ਵਰ ਸਭ ਬ੍ਰਹਮ ਦੇ ਨਾਲ ਭੇਦ ਹੋ ਜਾਂਦੇ ਆ। ਸੁਨਹਿ ਸੁਨ ਮਿਲਿਆ ਸਮਦਰਸ਼ੀ ਪਵਨ ਰੂਪ ਹੋਏ ਜਾਵ ਹੈਗੇ। ਸਮਦਰਸ਼ੀ ਹੁੰਦਾ ਸਮਦ੍ਰਿਸ਼ਟੀ ਹੋ ਕੇ ਫੁਰ ਰੂਪ ਪਰਮਾਤਮਾ ਨਾਲ ਫੁਰ ਰੂਪ ਹੋ ਕੇ ਮਿਲ ਗਿਆ ਹਾਂ। ਸੋ ਨੀਂਦ ਭੁੱਖ ਸਭ ਪਰ ਹਰ ਤਿਆਗੀ ਸੁਨੇ ਸੁਨ ਸਮਾਵ ਹੈ, ਪਹਿਲੇ ਪਾਤਸ਼ਾਹ ਦਾ ਬਚਨ ਹੈ ਇਹ। ਸੋ ਇਸ ਪ੍ਰਕਾਰ ਕਬੀਰ ਜੀ ਕਹਿੰਦੇ ਤੇ ਮੈਂ ਪਾਵਨ ਰੂਪ ਪਵਿੱਤਰ ਰੂਪ ਹੋ ਗਿਆ। ਜੇ ਤੁਸੀਂ ਵੀ ਨਿਰਸੰਕਲਪ ਹੋ ਕੇ ਅਫੁਰ ਨਾਲ ਮਿਲੋਗੇ ਤਾਂ ਤੁਸੀਂ ਵੀ ਪਵਿੱਤਰ ਰੂਪ ਹੋ ਜਾਓਗੇ। ਬਾਹਰ ਹਮ ਕਾਹੇ ਆਵੇਂਗੇ, ਸੰਸਾਰ ਵਿੱਚੋਂ ਜੀਵ ਵਾਰ ਵਾਰ ਆਉਂਦਾ ਜਿਸਦੇ ਸੰਚਿਤ ਕਰਮ ਰਹਿੰਦੇ ਹੋਣ, ਪਰ ਮੇਰੇ ਤਾਂ ਸੰਚਿਤ ਕਰਮ ਅਤੇ ਕਿਰੇਮਾਨ ਕਰਮ ਸਾਰੇ ਹੀ ਗਿਆਨ ਅਗਨੀ ਵਿੱਚ ਸੜ ਗਏ ਅਰਥਾਤ ਅਭਾਵ ਹੋ ਗਿਆ ਹੈ। ਇਸ ਕਰਕੇ ਅਸੀਂ ਫਿਰ ਸੰਸਾਰ ਵਿੱਚ ਕਿਸ ਵਾਸਤੇ ਆਵਾਂਗੇ? ਆ ਫੇਰ ਨਹੀਂ ਆਵਾਂਗੇ, ਕਿਉਂਕਿ ਮੁੜ ਕੇ ਜਨਮ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਬਾਹਰ ਹਮ ਕਾਹੇ ਆਵੇਂਗੇ, ਜਿੰਨੇ ਵੀ ਮਹਾਂਪੁਰਖ ਸੰਸਾਰ ਤੋਂ ਜਾਣ ਵੇਲੇ ਪੰਕਤੀਆਂ ਪੜ੍ਹਦੇ ਆ, ਕੋਈ ਕਹਿੰਦਾ ਨਦੀਆਂ ਵਾਹ ਵਿਛੁੰਨਿਆਂ ਮੇਲਾ ਸੰਜੋਗੀ ਰਾਮ, ਕੋਈ ਮਹਾਂਪੁਰਖ ਕਹਿੰਦਾ ਬਾਹਰ ਹਮ ਕਾਹੇ ਆਵੇਂਗੇ। ਆਵਨ ਜਾਣਾ ਹੁਕਮ ਤਿਸੈ ਕਾ ਹੁਕਮੈ ਬੁੱਝ ਸਮਾਵੇਂਗੇ ਰਹਾਉ। ਸੰਸਾਰ ਵਿੱਚ ਆਉਣਾ ਜਾਣਾ ਅਗਿਆਨੀਆਂ ਦਾ ਹੁੰਦਾ ਜਾਂ ਅਕਾਲ ਪੁਰਖ ਦਾ ਹੁਕਮ ਹੈ ਜਾਂ ਉਸ ਪਰਮਾਤਮਾ ਦਾ ਹੁਕਮ ਨਾ ਮੰਨਣ ਕਰਕੇ ਸੰਸਾਰ ਵਿੱਚ ਆਉਣਾ ਜਾਣਾ ਹੁੰਦਾ। ਪਰ ਅਸੀਂ ਤਾਂ ਹੁਕਮ ਬੁੱਝ ਕੇ ਸਮਝ ਕੇ ਉਸ ਪਰਮਾਤਮਾ ਦੇ ਵਿੱਚ ਹੀ ਸਮਾਵ ਹੈ, ਸਮਾ ਗਏ ਹਾਂ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਰਹਾਉ। ਯਾਦ ਹੈ ਮੈਨੂੰ ਕਿ ਜਦੋਂ ਮਲਸੀਹਾਂ ਨਗਰ ਤੋਂ ਭਾਈ ਉੱਜਲ ਸਿੰਘ ਦੇ ਘਰੋਂ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਵੱਡੀ ਬੱਸ ਦੇ ਵਿੱਚ ਬੈਠੇ ਹੋਏ ਭਜੰਗੀ ਸਿੰਘ ਮਹਿਤੇ ਭੇਜਣੇ ਸੀ। ਸੋ ਸੋਲਨ ਨੂੰ ਜਾਣਾ ਸੀ ਅਸੀਂ ਦਾਦਾ ਚੇਲਾ ਰਾਮ ਜੀ ਦੇ ਡੇਰੇ। ਉੱਥੇ ਕਥਾ ਲਈ ਉਹਨਾਂ ਨੇ ਬੁਲਾਇਆ ਵੀ ਸਿਆਣੇ ਸਿਆਣੇ 25-30 ਸਿੰਘ ਲਿਆਏ। ਮਿੰਨੀ ਬੱਸ, ਇੱਕ ਜੀਪ, ਇੱਕ ਕਾਰ ਤਿਆਰ ਖੜ੍ਹੇ ਸੀ ਜਾ ਕੇ ਭਾਈ ਦਲੀਪ ਸਿੰਘ ਨੂੰ ਚਾਰੇ ਪਾਸੇ ਬੱਸ ਦੇ ਗੇੜਾ ਕੱਢ ਕੇ ਸਾਰੇ ਭਜੰਗੀਆਂ ਨੂੰ ਹਦਾਇਤਾਂ ਕੀਤੀਆਂ, ਸ਼ਰਾਰਤ ਨਹੀਂ ਕਰਨੀ, ਰਾਹ 'ਚ ਉੱਥੇ ਜਾ ਕੇ ਸੰਥਿਆ ਕਰਿਓ। ਭਾਈ ਦਲੀਪ ਸਿੰਘ ਡਰਾਈਵਰ ਨੇ ਪੁੱਛਿਆ, ਮਹਾਂਪੁਰਖੋ ਹੁਣ ਤੁਸੀਂ ਕਦੋਂ ਮੁੜੋਗੇ, ਕਿੰਨੇ ਕੁ ਦਿਨ ਲਾਓਗੇ? ਉਦੋਂ ਕਹਿੰਦੇ ਬਾਹਰ ਹਮ ਕਾਹੇ ਆਵੇਂਗੇ, ਇਹ ਇਸ਼ਾਰਾ ਕਰ ਦਿੱਤਾ। ਸੋ ਇੰਨੇ ਅੱਖਰ ਹੁਣ ਵੀ ਯਾਦ ਨੇ ਕਿ ਬਾਹਰ ਹਮ ਕਾਹੇ ਆਵੇਂਗੇ। ਇਸ ਤਰ੍ਹਾਂ ਮਹਾਂਪੁਰਖ ਆਪਣਾ ਇਸ਼ਾਰਾ ਪਹਿਲਾਂ ਕਰ ਦਿੰਦੇ ਨੇ ਕਿ ਅਸੀਂ ਭਾਈ ਹੁਣ ਨਹੀਂ ਆਉਣਾ ਮੁੜ ਕੇ ਸੰਸਾਰ ਦੇ ਵਿੱਚ। ਸੋ ਅਕਾਲ ਪੁਰਖ ਦਾ ਜਿੰਨਾ ਹੁਕਮ ਹੈ ਉਹਨਾਂ ਸਮਾਂ ਆਪਣੀ ਸੇਵਾ ਨਿਭਾ ਦਿੱਤੀ ਹੈ। ਤਾਂ ਕਬੀਰ ਜੀ ਕਹਿੰਦੇ ਹੁਣ ਮੁੜ ਕੇ ਅਸੀਂ ਕਾਹਦੇ ਲਈ ਆਵਾਂਗੇ ਜਦੋਂ ਕਿ ਅਸੀਂ ਉਹਦੇ ਵਿੱਚ ਲੀਨ ਹੋ ਚੁੱਕੇ ਹਾਂ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਜਬ ਚੁੱਕੈ ਪੰਚ ਧਾਤ ਕੀ ਰਚਨਾ ਐਸੇ ਭਰਮ ਚੁਕਾਵੇਂਗੇ। ਤੁਸੀਂ ਆਉ ਨਿਸ਼ਚੇ ਕਰੋ, ਜਿਸ ਵੇਲੇ ਪੰਜਾਂ ਤੱਤਾਂ ਦੀ ਰਚਨਾ ਸੰਸਾਰ ਫੁਰਨਾ ਚੁੱਕੈ ਦੂਰ ਹੋ ਜਾਵੇ ਤਾਂ ਭਰਮ ਦੂਰ ਹੋ ਜਾਂਦਾ। ਪੰਚ ਧਾਤ ਹੁੰਦਾ ਕਾਮ ਆਦਿਕਾਂ ਦੀ ਰਚਨਾ ਜਦ ਦੂਰ ਹੋ ਜਾਏ ਤਾਂ ਇਸ ਤਰ੍ਹਾਂ ਸਾਧਨ ਦੇ ਹੋਣ ਨਾਲ ਭਰਮ ਦੂਰ ਹੋ ਜਾਂਦਾ। ਦਰਸ਼ਨ ਛੋੜ ਪਏ ਸਮਦਰਸ਼ੀ ਏਕੋ ਨਾਮ ਤੇ ਆਵੇਂਗੇ। ਛੀਆਂ ਦਰਸ਼ਨਾਂ ਭੇਖਾਂ ਦੇ ਅਭਿਮਾਨ ਨੂੰ ਛੱਡ ਕੇ ਦਰਸ਼ਨ ਤੋਂ ਭਾਵ ਹੁੰਦਾ ਭੇਖ। ਛੇ ਦਰਸ਼ਨ ਦਾ ਸ਼ਾਸਤਰਾਂ ਦੇ ਪੜ੍ਹਨ ਦਾ ਹੰਕਾਰ ਛੱਡ ਕੇ ਸਮਦਰਸ਼ੀ ਹੁੰਦਾ ਸਮਦ੍ਰਿਸ਼ਟੀ ਹੋਏ ਹਾਂ ਅਤੇ ਇੱਕ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਹਾਂ। ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵੇਂਗੇ। ਜਿਸ ਪਾਸੇ ਪਰਮੇਸ਼ੁਰ ਨੇ ਪ੍ਰੇਰ ਕੇ ਸਾਨੂੰ ਲਾਇਆ ਉਸੇ ਪਾਸੇ ਲੱਗ ਰਹੇ ਹਾਂ, ਜਿਸ ਤਰ੍ਹਾਂ ਉਹ ਹੁਕਮ ਕਰਦਾ ਉਸੇ ਤਰ੍ਹਾਂ ਹੀ ਕਰਮ ਕਮਾਉਂਦੇ ਹਾਂ। ਜਿਸ ਪਾਸੇ ਪ੍ਰੇਰ ਕੇ ਅਸਾਂ ਨੇ ਇੰਦਰੀ ਲਗਾਏ ਹਨ ਉਸੇ ਤਰਫ ਲੱਗ ਰਹੇ ਨੇ, ਜਿਵੇਂ ਹੁਕਮ ਦਿੰਦੇ ਆ ਇੰਦਰੇ ਉਵੇਂ ਹੀ ਕਰਮ ਕਮਾਉਂਦੇ ਆ। ਕਬੀਰ ਜੀ ਤੋਂ ਇਹ ਗੱਲਾਂ ਸੁਣ ਕੇ ਪੰਡਤਾਂ ਨੇ ਕਿਹਾ ਸਾਡਾ ਜਨਮ ਮਰਨ ਕਿਵੇਂ ਨਿਵਿਰਤ ਹੋਵੇਗਾ? ਕਬੀਰ ਜੀ ਕਹਿਣ ਲੱਗੇ, ਭਾਈ ਨਿਵਿਰਤ ਤਾਂ ਪਰਮੇਸ਼ੁਰ ਨੇ ਕਰਨਾ। ਹਰ ਜੀ ਕਿਰਪਾ ਕਰੇ ਜਾਓ ਆਪਣੀ ਤਾਂ ਗੁਰ ਕੇ ਸ਼ਬਦ ਸਮਾਵ ਹੈਗੇ। ਭਾਈ ਸੁਣੋ ਗੱਲ ਕਿ ਜੇ ਹਰ ਜੀ ਜੋ ਅਕਾਲ ਪੁਰਖ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਤੁਹਾਡਾ ਗੁਰਾਂ ਦੇ ਉਪਦੇਸ਼ ਵਿੱਚ ਸਮਾਉਣਾ ਹੋਵੇਗਾ। ਪਹਿਲਾਂ ਗੁਰੂ ਧਾਰੋ, ਫਿਰ ਉਪਦੇਸ਼ ਲਓ, ਆਰਾਮ ਨਾਮ ਦਾ ਉਪਦੇਸ਼ ਲੈ ਕੇ ਫਿਰ ਨਾਮ ਜਪੋ। ਕਰਨਾ ਦੇ ਨਾਮ ਦੇ ਨਾਲ ਵੇਦਾਂ ਸਿਮਰਤੀਆਂ ਸ਼ਾਸਤਰਾਂ ਦਾ ਗਿਆਨ ਹੁੰਦਾ ਬਾਹਰੀ ਗਿਆਨ, ਬਾਹਰੋਂ ਸਿਆਣੇ ਬਣਨਾ, ਉਹਨਾਂ ਨੂੰ ਪੜ੍ਹ ਕੇ ਫਿਰ ਆਰਾਮ ਨਾਮ ਅੰਦਰ ਜਪਣਾ, ਫਿਰ ਅੰਦਰ ਗਿਆਨ ਪ੍ਰਗਟ ਹੋਣਾ, ਫਿਰ ਤਰਨਾ। ਜੇ ਤੁਸੀਂ ਕਹੋ ਬਾਹਰੀ ਗਿਆਨ ਨਾਲ ਬੰਦਾ ਤਰ ਜਾਂਦਾ, ਬਾਹਰ ਬਾਹਰ ਤਾਂ ਚਾਨਣ ਦਿਖਦਾ, ਮਨ ਅੰਧਾ ਨੌ ਸੁਜਾਣ, ਅਤੇ ਅੰਦਰਾ ਗਿਆਨ ਭਰਿਆ ਪਿਆ। ਇਸ ਕਰਕੇ ਪਹਿਲਾਂ ਅੰਦਰਲਾ ਗਿਆਨ ਪ੍ਰਾਪਤ ਕਰੋ। ਜੀਵਤ ਮਰਹੋ ਮਰਹੋ ਫੁਨ ਜੀਵਹੋ, ਪੁਨਰਪ ਜਨਮ ਨਾ ਹੋਈ। ਜਿਸ ਸੰਸਾਰ ਦੀ ਤਰਫ ਤੁਸੀਂ ਜਿਉਂਦੇ ਹੋ ਉਧਰੋਂ ਮਰ ਜਾਓ, ਅਤੇ ਜਿਸ ਪਰਮਾਤਮਾ ਦੇ ਭਜਨ ਸਿਮਰਨ ਵੱਲੋਂ ਮਰੇ ਹੋਏ ਹੋ ਉਸ ਪਾਸੇ ਜੀ ਪਾਓ। ਆਪ ਨਿਸ਼ਚੇ ਕਰਕੇ ਤੁਹਾਡਾ ਜਨਮ ਮਰ ਨਹੀਂ ਹੋਵੇਗਾ। ਇਸ ਕਰਕੇ ਜੋ ਹੈ ਇਹ ਬਚਨ ਆਏ ਨੇ ਕਿ ਪੁਨਰਪ ਜਨਮ ਨਾ ਹੋਈ, ਪੁਨ ਉਹਨਾਂ ਅਤੇ ਆਪ ਹੁੰਦਾ ਨਿਸ਼ਚੇ ਕਰਕੇ ਤੁਹਾਡਾ ਫਿਰ ਜਨਮ ਨਹੀਂ ਹੋਵੇਗਾ। ਕਹੋ ਕਬੀਰ ਜੋ ਨਾਮ ਸਮਾਨੇ ਸੁਣ ਰਹਿਆ ਲਿਵ ਸੋਈ। ਕਬੀਰ ਜੀ ਫਰਮਾਉਂਦੇ ਆ ਜਿਹੜਾ ਜੀਵ ਨਾਮ ਜਪਣ ਵਿੱਚ ਸਮਾਏ ਆ ਉਹੀ ਸੁਣ ਭਾਵ ਅਫੋਰ ਪਰਮਾਤਮਾ ਦੇ ਵਿੱਚ ਲਿਵ ਲਗਾ ਰਹੇ ਨੇ। ਪਹਿਲੇ ਪਾਤਸ਼ਾਹ ਨੇ ਸਿੱਧ ਗੋਸ਼ਟ ਵਿੱਚ ਆਪਾਂ ਨੂੰ ਸੁਣ ਅਵਸਥਾ ਬਾਰੇ ਕਾਫ਼ੀ ਵਿਸਤਾਰ ਸਹਿਤ ਬਖਸ਼ਿਸ਼ ਕੀਤੀ ਸੀ। ਜੋ ਤੁਮ ਮੋਕਾ ਦੂਰ ਕਰਤ ਹੋ ਤੋ ਤੁਮ ਮੁਕਤ ਬਤਾਵ ਹੋ। ਹੁਣ ਅੱਗੇ ਪਾਵਨ ਜੋ ਬਚਨ ਆ ਰਹੇ ਨੇ, ਇੱਕ ਸਮੇਂ ਭਗਤ ਕਬੀਰ ਜੀ ਨੇ ਬਹੁਤ ਪ੍ਰੇਮਾ ਭਗਤੀ ਕੀਤੀ, ਜਿਸ ਦੇ ਪ੍ਰਤਾਪ ਕਰਕੇ ਭਗਵਾਨ ਜੀ ਰਹਿ ਨਾ ਸਕੇ, ਆ ਕੇ ਦਰਸ਼ਨ ਦਿੱਤੇ। ਭਗਤ ਕਬੀਰ ਜੀ ਉੱਠ ਕੇ ਜਾਂ ਚਰਨਾਂ ਪਰ ਨਮਸਕਾਰ ਕਰਨ ਲੱਗੇ ਤਾਂ ਪਰਮੇਸ਼ਰ ਜੀ ਭਗਤਾਂ ਨਾਲ ਕੌਤਕ ਕਰਦੇ ਰਹਿੰਦੇ ਆ। ਕੌਤਕ ਕਰਨ ਵਾਸਤੇ ਭਗਵਾਨ ਜੀ ਨੇ ਕਿਹਾ, ਪਿੱਛੇ ਹਟ, ਅਸੀਂ ਛੱਤਰੀ ਮਹਾਰਾਜੇ ਹਾਂ, ਤੂੰ ਭਾਵ ਲਈ ਭਾਵ ਜੁਲਾਇਆ, ਇਸ ਕਰਕੇ ਤੂੰ ਸਾਡੇ ਨਾਲ ਸ਼ੋ ਨਾ, ਹਰੇ ਹਟ ਜਾ। ਇਹ ਬਚਨ ਸੁਣ ਕੇ ਕਬੀਰ ਜੀ ਕਹਿਣ ਲੱਗੇ, ਹੇ ਭਗਵਾਨ, ਜਾਓ ਤੁਮ ਮੋਹ ਕਹੋ ਦੂਰ ਕਰਤ ਹੋ ਤਾਓ ਤੁਮ ਮੁਕਤ ਬਤਾਵ ਹੋ। ਕਹਿੰਦੇ ਜੇ ਆਪ ਮੈਨੂੰ ਦੂਰ ਹਟਾਉਣਾ ਕਰਦੇ ਹੋ ਤਾਂ ਤੁਸੀਂ ਮੁਕਤੀ ਦਾ ਸਰੂਪ ਮੈਨੂੰ ਦੱਸੋ। ਅਤੇ ਮੁਕਤੀ ਕਿਹਨੂੰ ਆਖਦੇ ਹੋ? ਮੁਕਤੀ ਦਾ ਸਰੂਪ ਤਾਂ ਇਹੀ ਹੈ ਕਿ ਪਰਮਾਨੰਦ ਦੀ ਪ੍ਰਾਪਤੀ ਅਤੇ ਸੰਸਾਰ ਅਨਰਥ ਦੁੱਖ ਦੀ ਨਿਵਿਰਤੀ। ਫਿਰ ਆਪ ਮੈਨੂੰ ਕਿਵੇਂ ਦੂਰ ਕਰ ਸਕਦੇ ਹੋ? ਭਗਵਾਨ ਨੇ ਕਿਹਾ, ਹੇ ਕਬੀਰ, ਤੂੰ ਮੈਨੂੰ ਜਾਣਦਾ ਵੀ ਹੈ ਕਿ ਨਹੀਂ? ਤਾਂ ਕਬੀਰ ਜੀ ਕਹਿਣ ਲੱਗੇ, ਏਕ ਅਨੇਕ ਹੋਏ ਰਹਿਓ ਸਗਲ ਮਹਿ ਅਬ ਕੈਸੇ ਪਰਮਾਵ ਹੋ। ਇਹ ਭਗਵਾਨ, ਇੱਕ ਆਪ ਹੀ ਅਨੇਕ ਰੂਪ ਹੋ ਕੇ ਸਾਰਿਆਂ ਵਿੱਚ ਪਰਿਪੂਰਨ ਹੋ ਰਹੇ ਹੋ, ਐਸੇ ਅਡੋਲ ਨਿਸ਼ਚੇ ਦੇ ਹੁੰਦਿਆਂ ਹੁਣ ਆਪ ਮੈਨੂੰ ਕਿਵੇਂ ਭਰਮਾ ਸਕਦੇ ਹੋ? ਹੁਣ ਮੈਨੂੰ ਕਿਵੇਂ ਭਰਮਾਉਂਦੇ ਹੋ ਕਿ ਸਾਡੇ ਨਾਲ ਸ਼ੋ ਨਾ? ਭਗਵਾਨ ਜੀ ਨੇ ਆਖਿਆ, ਤੂੰ ਫਿਕਰ ਨਾ ਕਰ, ਮੈਂ ਤੈਨੂੰ ਸੰਸਾਰ ਸਾਗਰ ਤੋਂ ਜ਼ਰੂਰ ਤਾਰ ਲਵਾਂਗਾ। ਤਾਂ ਕਬੀਰ ਜੀ ਨੇ ਬਚਨ ਕੀਤਾ, ਰਾਮ ਮੋਕਾ ਤਾਰ ਕਹਾਂ ਲੈ ਜਾਈ ਹੈ। ਹੇ ਰਾਮ, ਮੈਨੂੰ ਤਾਰ ਕੇ ਕਿੱਥੇ ਲੈ ਜਾਓਗੇ? ਸੋਧੋ ਮੁਕਤ ਕਹਾਂ ਦਿਓ ਕੈਸੀ, ਕਰ ਪ੍ਰਸਾਦ ਮੋਹੇ ਪਾਈ ਹੈ। ਸੋ ਕਹਿਣ ਲੱਗੇ, ਮੈਂ ਆਪਣੇ ਦਿਲ ਵਿੱਚ ਸੋਧਦਾ ਹਾਂ ਮੁਕਤੀ ਕਿੱਥੇ ਅਤੇ ਕੈਸੀ ਮੁਕਤੀ ਦਿਓਗੇ? ਸਲੋਕ ਮੁਕਤੀ, ਸਰੂਪ ਮੁਕਤੀ, ਸਮੀਪ ਮੁਕਤੀ, ਸਾਜੁਜ, ਇਹਨਾਂ ਚਾਰ ਮੁਕਤੀਆਂ ਦੀ ਤਾਂ ਮੈਨੂੰ ਇੱਛਾ ਹੀ ਨਹੀਂ। ਸੋ ਆਪ ਦੀ ਜਾਂ ਗੁਰਾਂ ਦੀ ਕਿਰਪਾ ਕਰਕੇ ਮੈਂ ਕੇਵਲ ਮੁਕਤੀ, ਕੇਵਲ ਮੁਕਤੀ ਪ੍ਰਾਪਤ ਕੀਤੀ। ਕੇਵਲ ਜਿਹੜੀ ਇਹਨਾਂ ਚਾਰਾਂ ਤੋਂ ਉੱਪਰ ਹੁੰਦੀ ਹੈ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉਂ ਪਾਣੀ ਸੰਗ ਪਾਣੀ। ਭਗਵਾਨ ਨੇ ਬਚਨ ਕਿਹਾ, ਭਾਵੇਂ ਤੂੰ ਮੁਕਤੀ ਪਾ ਲਈ, ਫਿਰ ਵੀ ਮੈਂ ਤਾਰਨੇ ਵਾਲਾ ਹੋ ਕੇ ਤਾਰਨ ਵਾਲਾ ਹਾਂ, ਤੂੰ ਤਰਨ ਵਾਲਾ। ਇਹ ਗੱਲ ਸੁਣ ਕੇ ਕਬੀਰ ਜੀ ਨੇ ਕਿਹਾ, ਤਾਰਨ ਤਰਨ ਤਬੈ ਲੱਗ ਕਹੀਐ, ਜਬ ਲੱਗ ਤੱਤ ਨਾ ਜਾਣੇ ਆ। ਤਾਰਨੇ ਵਾਲਾ ਅਤੇ ਤਰਨ ਵਾਲਾ ਉਸ ਵੇਲੇ ਤੱਕ ਕਹੀਦਾ ਜਿੰਨਾ ਚਿਰ ਤੱਕ ਇਹ ਜਿਹੜਾ ਤੱਤ ਹੈ ਨਾ, ਤੱਤ ਭਾਵ ਸਿਧਾਂਤ ਨਹੀਂ ਜਾਣਿਆ ਜਾਂਦਾ, ਉਦੋਂ ਤੱਕ ਕਿਹਾ ਜਾਂਦਾ। ਅਬ ਤੋ ਬਿਮਲ ਭਏ ਘੱਟ ਹੀ ਮਹਿ, ਕਹਿ ਕਬੀਰ ਮਨ ਮਾਨੇ ਆ। ਕਬੀਰ ਜੀ ਫਰਮਾਉਂਦੇ, ਹੁਣ ਤਾਂ ਸਰੀਰ ਦੇ ਵਿੱਚ ਹੀ ਬਿਮਲ ਹੋ ਗਏ, ਨਿਰਮਲ ਹੋ ਗਏ। ਜਿਸ ਵੇਲੇ ਗੁਰਾਂ ਦੇ ਮਨ ਹੁੰਦਾ, ਮੰਤਰ ਨੂੰ ਮਾਨਿਆ, ਮੰਨਣਾ ਕੀਤਾ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ। ਅਗਲੇ ਸ਼ਬਦ ਦੇ ਵਿੱਚ, ਕੋਈ ਬੰਦਾ ਮਾੜਾ ਕਰਮ ਕਰ ਰਿਹਾ ਸੀ, ਬੇਸਬਾਗਾਮੀ ਸੀ, ਉਹਨੂੰ ਹੁਣ ਵਿਰਾਗਜਨਕ ਉਪਦੇਸ਼ ਦਿੰਦੇ ਨੇ। ਕਾਹੇ ਕੀ ਜਿੱਤ ਹੈ ਮਨ ਭਾਵਨ, ਕਹਿਣ ਲੱਗੇ, ਭਾਈ ਬੰਦਿਆ, ਇਹ ਕਾਹਦੇ ਵਾਸਤੇ ਮਨ ਭਾਉਂਦੀਆਂ ਗੱਲਾਂ ਕਰਦਾ? ਵਿਚਾਰ ਕੇ ਦੇਖ ਲੈ, ਹੁਣ ਤੈਨੂੰ ਦੱਸਦੇ ਹਾਂ। ਜਿਨ ਗੜ ਕੋਟ ਕੀਏ ਕੰਚਨ ਕੇ, ਛੋੜ ਗਿਆ ਸੋ ਰਾਵਨ। ਕਹਿੰਦੇ ਜਿਸ ਰਾਵਣ ਨੇ ਸੋਨੇ ਦੇ ਕਿਲੇ ਤੇ ਕੋਟ ਹੁੰਦਾ ਫਸੀਲਾਂ ਕੰਧਾਂ ਬਣਾਈਆਂ ਸਨ ਤੇ ਸਾਰੇ ਦੇਵਤੇ ਆਪਣੇ ਆਗਿਆਕਾਰੀ ਕੀਤੇ ਸਨ, ਉਹ ਰਾਵਣ ਅੰਤ ਨੂੰ ਆਪਣੀ ਸਾਰੀ ਦੌਲਤ ਛੱਡ ਕੇ ਪਰਲੋਕ ਵਿੱਚ ਖਾਲੀ ਹੱਥੀਂ ਚਲਿਆ ਗਿਆ ਕਿ ਨਹੀਂ? ਕਾਹੇ ਕੀ ਜਿੱਤ ਹੈ ਮਨ ਭਾਵਨ, ਇਹ ਪੁਰਸ਼ਾ ਤੂੰ ਕਾਹਦੇ ਵਾਸਤੇ ਮਨ ਭਾਉਂਦੀਆਂ ਗੱਲਾਂ ਕਰਦਾ ਭਾਈ? ਜਬ ਜਮ ਆਏ ਕੇਸ ਤੇ ਪਕੜੈ ਤਹਿ ਹਰ ਕੋ ਨਾਮ ਛਡਾਵਨ ਰਹਾਓ। ਜਿਸ ਵੇਲੇ ਜਮ ਆ ਕੇ ਤੈਨੂੰ ਕੇਸਾਂ ਤੋਂ ਫੜੇਗਾ ਉਸ ਵੇਲੇ ਹਰੀ ਦਾ ਨਾਮ ਹੀ ਛਡਾਉਣੇ ਵਾਲਾ ਹੋਵੇਗਾ, ਰਹਾਓ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਇੱਕ ਕਹਾਵਤ ਹੈ ਤੈਨੂੰ ਕੇਸਾਂ ਤੋਂ ਆ ਕੇ ਫੜੇਗਾ, ਪਾਪੀਆਂ ਨੂੰ ਪਕੜਦਾ ਉਹ, ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰਿਆਂ ਨੂੰ ਨਹੀਂ। ਕਈ ਕਹਿੰਦੇ ਅਸੀਂ ਕੇਸ ਕਟਾਲੇ ਹੁਣ ਨਹੀਂ ਫੜੇਗਾ, ਨਹੀਂ ਉਹ ਨਹੀਂ ਕੱਟੇ ਜਾਂਦੇ, ਇਹ ਬਾਹਰਲੇ ਸਰੀਰ ਦੇ ਤਾਂ ਕਟਾਲੇ, ਸੂਖਮ ਸਰੀਰ ਦੇ ਕਿੱਥੋਂ ਕਟਾਓਗੇ, ਉਹ ਹੋਰ ਚੀਜ਼ ਹੁੰਦੀ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਾਲ ਅਕਾਲ ਖਸਮ ਕਾ ਕੀਨਾ ਇਹੋ ਪਰਪੰਚ ਵਧਾਵਨ, ਕਿਉਂਕਿ ਇਹ ਜਮ ਕਾਲ ਜਿਹੜਾ ਅਕਾਲ ਪੁਰਖ ਜੋ ਖਸਮ ਹੈ ਉਹਦਾ ਕੀਤਾ ਹੋਇਆ ਇਹ ਸੰਸਾਰ ਦੇ ਬੰਨਣ ਲਈ। ਕਾਲ ਅਕਾਲ ਹੁੰਦਾ ਮਰਨਾ ਜੰਮਣਾ, ਖਸਮ ਭਾਵ ਪਰਮਾਤਮਾ ਦਾ ਕੀਤਾ ਹੋਇਆ ਇਸ ਪਰਪੰਚ ਦੇ ਵਧਾਉਣ ਵਾਸਤੇ, ਇਹ ਜੀਵ ਉਹਨੂੰ ਭੁਲਾ ਕੇ ਪਰਪੰਚ ਹੁੰਦਾ ਛਲ ਵਲ ਵਧਾਉਣਾ ਕਰਦਾ। ਕਹਿ ਕਬੀਰ ਤੇ ਅੰਤੇ ਮੁਕਤੇ ਜਿਨ ਹਿਰਦੈ ਰਾਮ ਰਸਾਇਣ, ਕਬੀਰ ਜੀ ਫਰਮਾਉਂਦੇ ਆ ਉਹ ਜੀਵ ਅੰਤ ਨੂੰ ਮੋਕਸ਼ ਰੂਪ ਹਨ ਜਿਨ੍ਹਾਂ ਦੇ ਹਿਰਦੇ 'ਚ ਰਸਾਇਣ ਭਾਵ ਰਸ ਆਇਨ, ਰਸਾਂ ਦੇ ਘਰ ਮਾਲਕ ਦਾ ਰਾਮ ਨਾਮ ਹੈ। ਅਗਲੇ ਸ਼ਬਦ 'ਚ ਬਚਨ ਕਰਦੇ ਹਨ, ਬਾਬਾ ਅਬ ਨਾ ਬਸੋਂ ਇਹ ਗਾਉਂ ਰਹਾਓ ਦੀਆਂ ਪੰਕਤੀਆਂ ਹਨ। ਸੰਤ ਮੰਡਲੀ ਨੇ ਆ ਕੇ ਭਗਤ ਕਬੀਰ ਜੀ ਪਾਸ ਬੇਨਤੀ ਕੀਤੀ, ਆਪ ਨੂੰ ਕਿਹੜੇ ਸਾਧਨ ਕਰਨ ਨਾਲ ਪਰਮੇਸ਼ੁਰ ਦੀ ਪ੍ਰਾਪਤੀ ਹੋਈ ਹੈ ਅਤੇ ਸਾਨੂੰ ਕਿਵੇਂ ਹੋਵੇ? ਕਬੀਰ ਜੀ ਕਹਿਣ ਲੱਗੇ, ਬਾਬਾ ਅਬ ਨਾ ਬਸੋਂ ਇਹ ਗਾਉਂ, ਬਾਬਾ ਇਹ ਭਾਈ ਜਿਸ ਸਰੀਰ ਰੂਪੀ ਗਾਉਂ ਪਾਪ ਪਿੰਡ ਵਿੱਚ ਮੈਂ ਵੱਸਦਾ ਨਹੀਂ ਹਾਂ, ਭਾਵ ਇਹ ਕਿ ਦੇਹ ਅਧਿਆਸ ਨਹੀਂ ਕਰਦਾ, ਦੇਹ ਅਧਿਆਸ ਤੋਂ ਰਹਿਤ ਹੋਣ ਕਰਕੇ ਪ੍ਰਭੂ ਦੀ ਪ੍ਰਾਪਤੀ ਹੋਈ ਹੈ। ਜਿਹੜੇ ਪੁਰਸ਼ ਦੇਹ ਅਧਿਆਸ ਕਰਦੇ ਹਨ ਹੁਣ ਉਹਨਾਂ ਦੀ ਗੱਲ ਸੁਣੋ, ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਦੇਹੀ ਗਾਵਾ ਜੀਓ ਧਰ ਮਹਿਤਾ ਵਸੈ ਪੰਚ ਕਿਰਸਾਨਾ। ਸੋ ਇਸ ਪ੍ਰਕਾਰ ਮਹਿਤਾ ਪਾਠ ਪੋਲਾ ਜਾ ਕਰਕੇ ਬੋਲਿਓ, ਦੇਹੀ ਰੂਪ ਇੱਕ ਗਾਵਾ ਤੋਂ ਭਾਵ ਗਾਓਂ ਹੈ, ਪਿੰਡ ਹੈ, ਅਤੇ ਜੀਵ ਮਹਿਤਾ ਇਹਦੇ 'ਚ ਨੰਬਰਦਾਰ ਮੁਖੀਆ, ਸ਼ੁਭ ਅਸ਼ੁਭ ਕਰਮਾਂ ਰੂਪੀ ਧਰ ਹੁੰਦਾ ਧਰਤੀ ਹੈ। ਸੋ ਇਸ ਪਿੰਡ ਵਿੱਚ ਪੰਜ ਗਿਆਨ ਇੰਦਰੀਏ ਕਿਰਸਾਨਾਂ ਨੇ, ਜ਼ਿਮੀਂਦਾਰ ਵੱਸ ਰਹੇ ਹਨ। ਇਹ ਕਿਰਸਾਨਾਂ ਤੋਂ ਭਾਵ ਜਿਹੜੇ ਜ਼ਿਮੀਂਦਾਰ ਵੱਸ ਰਹੇ ਨੇ, ਇਸ ਪਿੰਡ ਵਿੱਚ ਪੰਜ ਗਿਆਨ ਇੰਦਰੀਏ ਨੇ, ਉਹਨਾਂ ਜ਼ਿਮੀਂਦਾਰਾਂ ਦਾ ਨਾਮ ਕੀ ਹੈ? ਨੈਨੂ ਨਕਟੂ ਸਰਵਨੂ ਰਸਪਤ ਇੰਦਰੀ ਕਹਿਆ ਨਾ ਮਾਨਾ। ਨੈਨੂ ਹੁੰਦਾ ਨੇਤਰ ਅੱਖਾਂ, ਨਕਟੂ ਨੱਕ, ਸਰਵਨੂ ਹੁੰਦਾ ਕੰਨ, ਰਸ ਹੁੰਦਾ ਰਸਨਾ, ਪਤ ਹੁੰਦੀ ਹੈ ਚਮੜੀ। ਇਹ ਪੰਜ ਗਿਆਨ ਇੰਦਰੀਆਂ ਰੂਪ ਜ਼ਿਮੀਂਦਾਰ ਜੀਵ ਰੂਪ ਨੰਬਰਦਾਰ ਦਾ ਕਿਹਾ ਨਹੀਂ ਮੰਨਦੇ, ਆਪਣਾ ਕਹਿਣਾ ਨਹੀਂ ਮੰਨਦੇ, ਨਾ ਤਾਂ ਅੱਖਾਂ ਮੰਨਣ, ਨਾ ਨੱਕ, ਨਾ ਕੰਨ, ਨਾ ਇਹ ਰਸਨਾ, ਨਾ ਹੀ ਚਮੜੀ। ਇਹ ਸ਼ਬਦ ਸਪਰਸ਼ ਰਸ ਰੂਪ ਗੰਧ ਵਿੱਚ ਫਸੇ ਹੋਏ ਨੇ। ਬਾਬਾ ਅਬ ਨਾ ਬਸੋ ਇਹ ਗਾਓ, ਇਹ ਭਾਈ ਇਹ ਦੇਹ ਰੂਪ ਪਿੰਡ ਵਿੱਚ ਹੁਣ ਮੈਂ ਵੱਸਦਾ ਨਹੀਂ, ਭਾਵ ਦੇਹ ਅਧਿਆਸ ਨਹੀਂ ਕਰਦਾ। ਘਰੀ ਘਰੀ ਕਾ ਲੇਖਾ ਮੰਗੈ ਕਾਇਥ ਚੇਤੂ ਨਾਓ ਰਹਾਓ। ਘੜੀ ਘੜੀ ਦਾ ਹਿਸਾਬ ਮੰਗਦੇ ਹਨ, ਕਾਇਥ ਹੁੰਦਾ ਮੁਨਸ਼ੀ, ਚੇਤੂ ਹੁੰਦਾ ਚਿੱਤਰਗੁਪਤ ਜਿਨ੍ਹਾਂ ਦਾ ਨਾਮ ਹੈ, ਸੱਜੇ ਮੋਢੇ 'ਤੇ ਬੈਠਾ ਚਿੱਤਰ ਦਿਨ ਦੀਆਂ ਸਾਰੀਆਂ ਗੱਲਾਂ ਲਿਖਦਾ ਹੈ, ਖੱਬੇ ਮੋਢੇ 'ਤੇ ਬੈਠਾ ਗੁਪਤ ਰਾਤ ਦੀ ਸਾਰੀ ਗੱਲ ਲਿਖਦਾ ਹੈ। ਜਮਦੂਤ ਮਹਾਂ ਭਿਆਨ ਚਿੱਤ ਗੁਪਤ ਕਰਮਹਿ ਜਾਨ, ਦਿਨ ਰਹਿਣ ਸਾਚ ਸੁਨਾਏ ਨਾਨਕਾ ਹਰ ਸਰਨਾਏ। ਚਿੱਤਰਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕਾ, ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ। ਜਿਸ ਵੇਲੇ ਧਰਮ ਰਾਜ ਨੇ ਹਿਸਾਬ ਮੰਗਿਆ ਤਾਂ ਪਾਪਾਂ ਦੀ ਜਿਹੜੀ ਬਾਕੀ ਹੈ ਭਾਰੀ ਪਾਪ ਬਹੁਤ ਸਾਰੇ ਨਿਕਲ ਪਈ, ਬੜੇ ਪਾਪ ਨਿਕਲਿਆ ਏ ਤੇਰੇ, ਤਾਂ ਹਿਸਾਬ ਕਿਤਾਬ ਚੁਕਾਉਣਾ ਔਖਾ ਹੋ ਜਾਣਾ। ਪੰਚ ਕਿਰਸਾਨ ਵਾ ਭਾਗ ਗਏ ਲੈ ਬੰਧਿਓ ਜੀਓ ਦਰਬਾਰੀ। ਉਸ ਵੇਲੇ ਪੰਜ ਗਿਆਨ ਇੰਦਰੀਆਂ ਰੂਪੀ ਜ਼ਿਮੀਂਦਾਰ ਭਾਗ ਗਏ, ਦੌੜ ਗਏ ਅਤੇ ਸਰੂਪ ਦਰਬਾਰ ਵਾਲੇ ਜੀਵ ਨੂੰ ਲੈ ਕੇ ਬੰਧਨਾ ਕੀਤਾ, ਗ੍ਰਿਫਤਾਰ ਕਰ ਲਿਆ। ਪਰਲੋਕ ਦਰਬਾਰ ਵਾਲੇ ਜਮਦੂਤਾਂ ਨੇ ਇਸ ਜੀਵ ਨੂੰ ਲੈ ਕੇ ਬੰਧ ਲੈਣਾ ਕੀਤਾ, ਹੁਣ ਕਿੱਧਰ ਗਏ ਉਹ ਪੰਜ ਗਿਆਨ ਇੰਦਰੀਏ ਰੂਪੀ ਜ਼ਿਮੀਂਦਾਰ? ਕਹਿੰਦੇ ਤਾਂ ਭੱਜ ਗਏ ਹੁਣ। ਕਹਿ ਕਬੀਰ ਸੁਨਹੋ ਰੇ ਸੰਤ ਹੋ ਖੇਤ ਹੀ ਕਰੋ ਨਬੇਰਾ। ਕਬੀਰ ਜੀ ਫਰਮਾਉਂਦੇ ਆ, ਸੰਤ ਜੀ ਸੁਣਨਾ ਕਰੋ, ਛੇਤੀ ਤੋਂ ਛੇਤੀ ਭਜਨ ਸਿਮਨ ਕਰਕੇ ਇਸ ਮਨੁੱਖਾ ਦੇ ਰੂਪੀ ਖੇਤ ਹੀ ਖੇਤ ਵਿੱਚੋਂ ਪਾਪਾਂ ਦਾ ਨਿਬੇੜਾ ਕਰੋ ਅਤੇ ਵਾਹਿਗੁਰੂ ਅੱਗੇ ਇਸ ਤਰ੍ਹਾਂ ਬੇਨਤੀ ਕਰੋ, ਬਖਸ਼ਾ ਲਓ ਆਪਣੇ ਆਪ ਨੂੰ। ਅਬ ਕੀ ਬਾਰ ਬਖਸ਼ ਬੰਦੇ ਕਹੋ, ਬਾਹਰ ਨਾ ਪਾਓ ਜਲ ਫੇਰਾ। ਇਹ ਅਕਾਲ ਪੁਰਖ ਵਾਹਿਗੁਰੂ ਹੁਣ ਦੀ ਵਾਰੀ ਇਸ ਮਨੁੱਖਾ ਦੇਹ ਵਿੱਚ ਬੰਦੇ ਨੂੰ ਭਾਵ ਦਾਸ ਨੂੰ ਬਖਸ਼ ਲੈਣਾ ਕਰ, ਜਿਸ ਕਰਕੇ ਮੁੜ ਕੇ ਸੰਸਾਰ ਵਿੱਚ ਫੇਰਾ ਨਾ ਹੋਵੇ, ਜਨਮ ਨਾ ਲੈਣਾ ਪਵੇ।